ਇਹ ਤੁਸੀਂ ਹੋਰ ਕਿਸੇ ਨੂੰ ਕਿਹੋ ਦੁਨੀਆਂ ਫਟ ਜਾਏਗੀ। ਜਿਹੜੀ ਕੁਦਰਤ ਆ ਨਾ, ਕੁਦਰਤ ਨੇ ਸਾਰਾ ਕੁਝ ਅਕਾਲ ਪੁਰਖ ਦੇ ਹੁਕਮ ਵਿਚ ਰੱਖਿਆ ਹੋਇਆ ਹੈ। ਬਹੁਤ ਲੋਕ ਡਰਾਉਂਦੇ, ਸਕਾਈ ਲੈਬ ਜਦੋਂ ਡਿੱਗਣਾ ਸੀ ਉਦੋਂ ਵੀ ਬੜਾ ਡਰਾਉਂਦੇ ਸੀ ਦੁਨੀਆਂ ਨੂੰ, ਸਕਾਈ ਲੈਬ ਕੀ ਗੱਲ, ਵਾਹਿਗੁਰੂ ਹੈ ਨੀ ਹੁਣ, ਕੁਦਰਤ ਹੈ ਨੀ ਕਿ ਦੁਨੀਆਂ ਆਪਣੇ ਆਪ ਕੰਪਿਊਟਰ ਨਾਲ, ਜੇ ਦੁਨੀਆਂ ਮਰਨ ਲੱਗੀ ਫਿਰ ਤਾਂ ਕੰਪਿਊਟਰ ਨਾਲ ਸਾਰੀ ਦੁਨੀਆਂ ਹੀ ਮਰ ਜਾਂਦੀ। ਵਾਹਿਗੁਰੂ ਹੈ, ਵਾਹਿਗੁਰੂ ਦੀ ਕੁਦਰਤ ਹੈ। ਕੁਦਰਤ ਨੇ 2001 ਲਿਆਉਣਾ ਹੈ, 2002 ਵੀ ਲਿਆਉਣਾ, 2003 ਵੀ ਲਿਆਉਣਾ, ਇਹ ਸਾਰਾ ਕੁਝ ਕੁਦਰਤ ਕਰਦੀ ਹੈ। 2000 ਅੱਖਰ ਨਹੀਂ ਸੀ ਉਹਦੇ ਚ ਆਉਣਾ, ਪਰ ਵਾਹਿਗੁਰੂ ਨੇ ਇੱਕ ਬੰਦੇ ਨੂੰ ਪ੍ਰੇਰਣਾ ਦੇ ਕੇ 2000 ਸੰਨ ਲੈ ਆਉਂਦਾ ਉਹਦੇ ਚ। ਕਰਦੀ ਕੁਦਰਤ ਆਪ ਹੀ ਹੈ, ਪਰ ਕਿਸੇ ਬੰਦੇ ਦੇ ਰਾਹੀ ਕਰ ਦਿੰਦੀ ਹੈ। ਜਿੰਨਾ ਦੁਨੀਆਂ ਦੇ ਅੰਦਰ ਵਿਗਿਆਨ ਹੈ, ਇਹੀ ਤਾਂ ਕੁਦਰਤ ਹੈ। ਸਾਇੰਸਦਾਨ ਕਹਿੰਦਾ ਮੈਂ ਸਿਆਣਾ, ਪਰ ਉਹਨੂੰ ਇਹ ਨਹੀਂ ਪਤਾ ਕਿ ਕੁਦਰਤ ਮੈਥੋਂ ਕਰਵਾ ਰਹੀ ਹੈ। ਇਹ ਸਭ ਕੁਝ ਕੁਦਰਤ ਹੀ ਕਰਦੀ ਹੈ। ਆਪਾਂ ਕਹਿੰਦੇ ਸਾਇੰਸ ਨੇ ਇੰਨੀਆਂ ਕਾਢਾਂ ਕੱਢ ਦਿੱਤੀਆਂ, ਸਾਇੰਸ ਕੁਛ ਵੀ ਨਹੀਂ ਹੈ, ਸਾਇੰਸ ਨਹੀਂ ਹੈ ਕੁਛ, ਕੁਦਰਤ ਹੈ ਜੋ ਕੁਝ ਹੈ, ਇਹ ਕੁਦਰਤ ਹੀ ਕਰਦੀ। ਕੁਦਰਤ ਵਿਚ ਸ਼ਕਤੀ ਹੈ ਸਾਰੀ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਹੀ ਸਾਰੀਆਂ ਜਾਤਾਂ ਨੂੰ ਬਣਾਉਣ ਵਾਲੀ, ਸਾਰੀਆਂ ਜਿਨਸਾਂ ਖੱਚਰ ਘੋੜੇ ਆਦਿਕ ਬਣਾਉਣ ਵਾਲੀ, ਕਣਕ ਛੋਲੇ ਜੌਂ ਆਦਿਕ ਬਣਾਉਣ ਵਾਲੀ ਤੇ ਰੰਗਾਂ ਨੂੰ ਬਣਾਉਣ ਵਾਲੀ ਕੁਦਰਤ ਹੀ ਹੈ। ਪਰਮੇਸ਼ਰ ਵਿਚ ਸਿਰਫ ਇਕ ਰੰਗ ਹੈ, ਉਹ ਵੀ ਨਹੀਂ ਰੰਗ, ਸਿਰਫ ਇਕ ਚਿੱਟਾ ਦੁੱਧ ਪ੍ਰਕਾਸ਼ ਹੈ ਪਰਮੇਸ਼ਰ, ਉਹ ਵੀ ਪਾਰਦਰਸ਼ਕ। ਨਹੀਂ ਤਾਂ ਚਿੱਟਾ ਧੂੰਆਂ ਹੋ ਜਾਏ ਬਹੁਤ, ਉਹਨੂੰ ਵੀ ਆਪਾਂ ਚਿੱਟਾ ਧੂੰਆਂ ਕਹਿੰਦੇ ਹਾਂ। ਜੇ ਕਿਤੇ ਖੇਤਾਂ ਵਿਚ ਜਦੋਂ ਅੱਗ ਜੀ ਲਾਉਂਦੇ ਨੇ ਪਰਾਲੀ ਨੂੰ, ਕਦੇ ਲੈ ਕੇ ਗੱਡੀ ਜਾਈਏ ਜਾਂ ਬੱਸ ਵਿਚ ਬੈਠਿਆ ਤੇ ਇੰਨਾ ਚਿੱਟਾ ਚਿੱਟਾ ਧੂੰਆਂ ਆ ਜਾਂਦਾ, ਜਾਂ ਧੁੰਦ ਵਿਚ ਜਾਈਏ, ਧੁੰਦ ਪਾਰਦਰਸ਼ਕ ਤਾਂ ਨਹੀਂ ਹੈਗੀ, ਪਰ ਵਾਹਿਗੁਰੂ ਪਾਰਦਰਸ਼ਕ ਚਿੱਟਾ ਹੈ। ਇਸ ਕਰਕੇ ਉੱਥੇ ਚਿੱਟਾ ਵੀ ਨਹੀਂ ਹੈ, ਉਹ ਚਿੱਟਿਆਂ ਤੋਂ ਵੀ ਉੱਪਰ ਹੈ। ਪਹਿਲੇ ਨੰਬਰ ਤੇ ਰੰਗ ਚਿੱਟਾ ਹੀ ਆਉਂਦਾ, ਫਿਰ ਪੀਲਾ ਨੀਲਾ ਸਾਰੇ ਰੰਗ ਆ ਜਾਂਦੇ ਨੇ, ਚਿੱਟੇ ਰੰਗ ਤੋਂ ਉੱਪਰ ਜੀਰੋ ਕਲਰ ਹੈ। ਵਾਹਿਗੁਰੂ ਵਿਚ ਜੀਰੋ ਕਲਰ ਹੈ, ਪਾਰਦਰਸ਼ਕ ਹੈ ਉਹ। ਇਸ ਕਰਕੇ ਮਹਾਰਾਜ ਕਹਿੰਦੇ ਕੁਦਰਤ ਜੀ ਜਹਾਨ, ਜਿੰਨੇ ਦੁਨੀਆਂ ਦੇ ਅੰਦਰ ਜੀਵ ਨੇ, ਜਹਾਨ ਦੇ ਅੰਦਰ ਜਿੰਨੇ ਜੀ ਨੇ, ਛੋਟੇ ਵੱਡੇ 84 ਲੱਖ ਜੂਨ ਵਿਚ, ਇਹ ਵੀ ਤਾਂ ਕੁਦਰਤ ਹੈ ਉਹਦੀ, ਇਹ ਸਾਰਾ ਕੁਝ ਕੁਦਰਤ ਹੀ ਤਾਂ ਹੈ ਵਾਹਿਗੁਰੂ ਦੀ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਜਿੰਨੇ ਬੰਦੇ ਦੁਨੀਆਂ ਚ ਬੁਰਿਆਈਆਂ ਕਰਦੇ ਚੰਗਿਆਈਆਂ ਕਰਦੇ ਨੇ, ਉਹ ਸਾਰੀ ਕੁਦਰਤ ਹੀ ਤਾਂ ਹੈ, ਪਰ ਵਾਹਿਗੁਰੂ ਵਿਚ ਨਹੀਂ ਹੈ। ਵਾਹਿਗੁਰੂ ਤੋਂ 2 ਨੰਬਰ ਦੀ ਸ਼ਕਤੀ ਜਿਹੜੀ ਕੁਦਰਤ ਹੈ, ਇਹ ਗੱਲਾਂ ਸਾਰੀਆਂ ਉਹਦੇ ਵਿਚ ਨੇ। ਵਾਹਿਗੁਰੂ ਵਿਚ ਨਾ ਨੇਕੀਆਂ ਨਾ ਬਦੀਆਂ, ਉੱਥੇ ਇਹੀਆਂ ਜੇ ਕੁਛ ਵੀ ਹੈ ਨਹੀਂ, ਉੱਥੇ ਸਾਰਾ ਕੁਝ ਇੱਕੋ ਹੀ ਹੈ, ਬਸ ਆਨੰਦ ਹੀ ਆਨੰਦ ਹੈ। ਉੱਥੇ ਸੱਤ ਚੇਤਨ ਆਨੰਦ ਸਰੂਪ ਹੈ ਵਾਹਿਗੁਰੂ। ਫਿਰ ਜਿੰਨੀਆਂ ਬੁਰਿਆਈਆਂ ਨੇ, ਇਹ ਵੀ ਕੁਦਰਤ ਵਿਚ ਨੇ। ਕੁਦਰਤ ਮਾਨ ਅਭਿਮਾਨ, ਕੁਦਰਤ ਵਿਚ ਹੀ ਹੈ ਤਾਂ ਮਾਨ ਵੀ, ਮਾਣ ਸਤਿਕਾਰ ਅਭਿਮਾਨ ਹੰਕਾਰ, ਇਹ ਵੀ ਕੁਦਰਤ ਵਿਚ ਹੈ ਸਾਰਾ ਕੁਛ। ਇਸ ਵਕਤ ਆਪਾਂ ਸਾਰੇ ਕੁਦਰਤ ਵਿਚ ਬੈਠੇ ਹਾਂ ਤੇ ਕੁਦਰਤ ਤੌਰ ਤੇ ਆਪਾਂ ਹਰ ਕੰਮ ਕਰ ਰਹੇ ਹਾਂ। ਹੁਣ ਆਪਾਂ ਜਿੰਨੇ ਜੀਵ ਹੈ, ਕੁਦਰਤ ਅਥਵਾ ਮਾਇਆ ਅਥਵਾ ਸਾਰਾ ਕੁਝ ਜਿੰਨਾ ਵੀ ਹੈ ਪਰਮੇਸ਼ਰ ਤੋਂ ਥੱਲੇ ਥੱਲੇ, ਇਹਦੇ ਵਿਚੋਂ ਕੱਢਣ ਵਾਸਤੇ ਮਹਾਰਾਜ ਨੇ ਆਪਾਂ ਨੂੰ ਕਿੰਨਾ ਉਪਦੇਸ਼ ਕੀਤਾ। ਕੁਦਰਤ ਵਿਚੋਂ ਜਿਹੜਾ ਬੰਦਾ ਬਾਹਰ ਨਿਕਲ ਗਿਆ, ਮਾਇਆ ਦੇ ਪ੍ਰਭਾਵ ਤੋਂ ਪਰੇ ਹੋ ਗਿਆ, ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਹੀ ਪਰੇ ਹੋ ਜਾਂਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਇਹ ਕੁਦਰਤ ਹੈ। ਦੁੱਖ ਵਿਚ ਦੁੱਖ ਨੂੰ ਮੰਨਣਾ ਕੁਦਰਤ ਵਿਚ ਹੈ, ਦੁੱਖ ਮੈਂ ਦੁੱਖ ਨਹੀਂ ਮੰਨਣਾ ਉਹ ਕੁਦਰਤ ਤੋਂ ਪਰੇ ਹੋ ਕੇ ਪਰਮੇਸ਼ਰ ਵਿਚ ਲੀਨ ਹੋ ਗਿਆ। ਸੁੱਖ ਸੁਨੇਹ ਵਾਲ ਭੈ ਨਹੀਂ ਜਾਕੇ ਕੰਚਨ ਮਾਟੀ ਬੰਨ ਹੈ, ਉਹ ਚਲਿਆ ਗਿਆ ਵਾਹਿਗੁਰੂ ਦੇ ਵਿਚ। ਜਿਹੜੇ ਜੀਵ ਦੁੱਖ ਵਿਚ ਦੁੱਖ ਮੰਨਦੇ ਨੇ ਉਹ ਹਲੇ ਕੁਦਰਤ ਵਿਚ ਨੇ। ਕੁਦਰਤ ਪੌਣ ਪਾਣੀ ਬਹਿ ਸੰਤਰ, ਮਹਾਰਾਜ ਕਹਿੰਦੇ ਨੇ ਜਿੰਨਾ ਪੌਣ ਚੱਲਦੀ ਸੰਸਾਰ ਦੇ ਅੰਦਰ, ਇਹ ਵੀ ਤਾਂ ਕੁਦਰਤ ਹੈ। ਜੇ ਕੋਈ ਬੰਦਾ ਕਹੇ ਰੱਬ ਦਿਖਾ, ਆਹ ਜੋ ਪੌਣ ਚੱਲਦੀ ਹੈ ਇਹ ਪਰਮਾਤਮਾ ਦੀ ਕੁਦਰਤ ਹੀ ਤਾਂ ਕਰਮ ਕਰ ਰਹੀ ਸਾਰੇ। ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਇਹ ਵੀ ਤਾਂ ਕੁਦਰਤ ਹੀ ਹੈ, ਮਾਇਆ ਵੀ ਤਾਂ ਕੁਦਰਤ ਹੀ ਹੈ। ਰਿੱਧੀਆਂ ਸਿੱਧੀਆਂ ਬੜਾ ਕੁਝ ਦਿੰਦੀਆਂ ਨੇ, ਪਰ ਇਹ ਵੀ ਇੱਕ ਵਕਤ ਆ ਕੇ ਖਾਲੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਵਰਤਾ ਵਰਤਾ ਕੇ। ਜਦੋਂ ਇਹ ਖਾਲੀ ਹੋਣੀਆਂ ਸ਼ੁਰੂ ਹੁੰਦੀਆਂ ਨੇ ਇਹਨਾਂ ਨੂੰ ਫਿਰ ਕੁਦਰਤ ਹੀ ਭਰਦੀ ਹੈ। ਰਿੱਧੀਆਂ ਸਿੱਧੀਆਂ ਨੂੰ ਸ਼ਕਤੀਆਂ ਭਰਨ ਵਾਲੀ ਕੁਦਰਤ ਹੀ ਹੈ, ਕਿਉਂਕਿ ਜਿਹੜੀ ਸਾਰੀ ਸ੍ਰਿਸ਼ਟੀ ਦੀ ਮਾਂ ਹੈ, ਜੋ ਤਿੰਨਾਂ ਲੋਕਾਂ ਦੀ ਮਾਂ ਰੂਪ ਹੋ ਕੇ ਕੁਦਰਤ ਵਰਤਦੀ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਉਹ ਮੇਰੀ ਮਾਤਾ ਹੈ, ਕੁਦਰਤ ਅਕਾਲ ਪੁਰਖ ਮੇਰਾ ਪਿਤਾ ਹੈ। ਇਹ ਗੱਲ ਨੂੰ ਸਮਝਣ ਦੀ ਲੋੜ ਹੈ, ਦੁਰਕਾਰਨ ਦੀ ਲੋੜ ਨਹੀਂ ਹੈ ਕਿ ਪਰੇ ਪਰੇ ਨੂੰ ਕਰੀ ਜਾਓ। ਨਹੀਂ ਨਹੀਂ, ਅਸੀਂ ਨਹੀਂ ਮੰਨਣਾ ਕਿਸੇ ਨੂੰ। ਕਿਆ ਆਪਾਂ ਜੇ ਆਪਾਂ ਇਹ ਕਹੀਏ ਮੈਂ ਅਕਾਲ ਪੁਰਖ ਨੂੰ ਤਾਂ ਮੰਨਦਾ ਪਰ ਉਹਦੀ ਕੁਦਰਤ ਨੂੰ ਹੀ ਮੰਨਦਾ ਮੈਂ, ਇਹ ਕਿਵੇਂ ਹੋ ਸਕਦਾ? ਆਪਾਂ ਮੁਨਕਰ ਕਿਵੇਂ ਹੋ ਸਕਦੇ ਹਾਂ? ਜਿਵੇਂ ਕਿਸੇ ਮੁਲਕ ਨੇ ਕੋਈ ਨਾਸਤਿਕ ਦੇਸ਼ ਸੀ, ਉਹਨੇ ਕਾਢ ਕੱਢੀ ਇਹ, ਕਹਿੰਦੇ ਸਾਰਾ ਪਸਾਰਾ ਜਿਹੜਾ ਹੈ, ਇਸ ਸਾਰੇ ਪਸਾਰੇ ਨੂੰ ਅਸੀਂ ਦੇਖ ਕੇ ਜੋ ਫੁੱਲ ਖਿੜਦੇ ਨੇ, ਜੋ ਬੂਟੇ ਉੱਗਦੇ ਨੇ, ਜੋ ਹੋਰ ਕਿਰਿਆ ਹੋ ਰਹੀ ਹੈ, ਰੱਬ ਨੂੰ ਤਾਂ ਅਸੀਂ ਨਹੀਂ ਮੰਨਦੇ ਪਰ ਇੰਨਾ ਜ਼ਰੂਰ ਮੰਨਦੇ ਹਾਂ ਕਿ ਇਹ ਸਾਰੀ ਜਿੰਨੀ ਵੀ ਕਿਰਿਆ ਹੋ ਰਹੀ ਹੈ ਇਹਦੇ ਪਿੱਛੇ ਕੋਈ ਸ਼ਕਤੀ ਕੰਮ ਕਰਦੀ ਹੈ। ਵੀ ਕੰਨ ਸਿੱਧਾ ਨਹੀਂ ਫੜਨਾ, ਪੁੱਠਾ ਫੜਨਾ, ਸ਼ਕਤੀ ਦਾ ਕੰਮ ਕਰਦੀ ਹੈ ਨਾ, ਸ਼ਕਤੀ ਨੂੰ ਤਾਂ ਮੰਨਦੇ ਹੋ ਨਾ, ਉਹ ਸ਼ਕਤੀ ਦਾ ਨਾਮ ਹੀ ਕੁਦਰਤ ਹੈ ਤੇ ਉਹਦੇ ਪਿੱਛੇ ਪਰਮਾਤਮਾ ਹੈ। ਪਰਮਾਤਮਾ ਅਤੇ ਕੁਦਰਤ ਨੇ ਹੀ ਸਾਰਾ ਕੁਝ ਕੀਤਾ, ਪਰਮਾਤਮਾ ਦੇ ਹੁਕਮ ਵਿੱਚ ਹੀ ਕੁਦਰਤ ਕਰਦੀ ਹੈ। ਕੁਦਰਤ ਨਹੀਂ ਪਾਉਣ ਨੂੰ ਬਣਾਇਆ ਹੈ, ਕੁਦਰਤ ਦੇ ਵਿੱਚ ਪਾਉਣ ਹੈ, ਪਾਉਣ ਵਿੱਚ ਕੁਦਰਤ ਹੈ, ਪਾਣੀ ਬਣਾਇਆ ਹੈ ਇਹ ਕੁਦਰਤ ਨੇ ਬਣਾਇਆ ਤੇ ਕੁਦਰਤ ਇਹਦੇ ਵਿੱਚ ਹੈ। ਬੈਸ ਅੰਤਰ ਫਿਰ ਅੱਗ ਜਿਹੜੀ ਹੈ ਇਹ ਵੀ ਕੁਦਰਤ ਹੈ। ਦੇਖੋ ਰੱਬ ਦੀ ਕੁਦਰਤ, ਅੱਗ ਆਪਣੀ ਕਿੰਨੀ ਸੇਵਾ ਕਰਦੀ ਹੈ, ਪਾਣੀ ਆਪਣੀ ਕਿੰਨੀ ਸੇਵਾ ਕਰਦਾ, ਪੌਣ ਆਪਣੀ ਕਿੰਨੀ ਸੇਵਾ ਕਰਦੀ ਹੈ। ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ, ਕਿਰਤ ਤਾਂ ਹੋਇਆ ਪਾਕ ਪਵਿੱਤ, ਸਭ ਤੇਰੇ ਕੁਦਰਤ ਤੂੰ ਕਾਦਰ ਕਰਤਾ, ਸਾਰੀ ਤੁਹਾਡੀ ਕੁਦਰਤ ਹੈ ਵਾਹਿਗੁਰੂ ਜੀ। ਹੁਣ ਵਾਹਿਗੁਰੂ ਤੇ ਗੱਲ ਆ ਗਈ ਵੀ ਕੁਦਰਤ ਸਾਰੀ ਵਾਹਿਗੁਰੂ ਦੀ ਹੈ, ਇਹ ਸਾਰੀ ਤੁਹਾਡੀ ਸ਼ਕਤੀ ਹੈ ਪਰਮੇਸ਼ਰ ਜੀ। ਜਿੰਨਾ ਕੁਝ ਹੋ ਰਿਹਾ ਹੈ, ਇਹ ਤਾਰੇ ਚੰਦਰਮਾ ਬਣ ਗਏ, ਦਰਿਆ ਬਣ ਗਏ, ਪੌਣ ਪਾਣੀ ਅਗਨੀ ਬਣ ਗਈ, ਤੂੰ ਕਾਦਰ ਕਰਤਾ, ਤੁਸੀਂ ਸਮਰੱਥ ਕਰਤੇ ਹੋਏ ਨੂੰ ਬਣਾਉਣ ਵਾਲੇ, ਪਾਕੇ ਨਾਏ ਪਾਕ, ਪਾਕ ਪਵਿੱਤਰ ਹੋ ਕਿਉਂਕਿ ਤੁਹਾਡਾ ਨਾਮ ਪਵਿੱਤਰ ਹੈ, ਤੁਸੀਂ ਆਪ ਪਵਿੱਤਰ ਹੋ, ਤੁਹਾਡੀ ਮਹਿਮਾ ਪਵਿੱਤਰ ਹੈ। ਨਾਨਕ ਹੁਕਮ ਹੈ ਅੰਦਰ ਵੇਖੈ, ਵਾਹਿਗੁਰੂ ਆਪਣੇ ਹੁਕਮ ਦੇ ਅੰਦਰ ਹੀ ਆਪ ਹੀ ਆਪਣੀ ਕੁਦਰਤ ਨੂੰ ਵੇਖ ਰਿਹਾ ਬਣਾ ਕੇ। ਕੁਦਰਤ ਨੂੰ ਬਣਾਉਣ ਵਾਲਾ, ਕੁਦਰਤ ਦੇ ਰਾਹੀਂ ਚਲਾਉਣ ਵਾਲਾ, ਕੁਦਰਤ ਨੂੰ ਆਪ ਬੈਠਾ ਵੇਖਦਾ, ਬੈਠਾ ਵੇਖੈ ਵੱਖ ਅਕੇਲਾ, ਉਹ ਅਕੇਲਾ ਬੈਠ ਕੇ ਇੱਕ ਪਾਸੇ ਆਪਣੀ ਕੁਦਰਤ ਦੇ ਰਾਹੀਂ ਜੋ ਕਿਰਿਆ ਹੋ ਰਹੀ ਹੈ ਇਹਨੂੰ ਦੇਖਦਾ ਹੈ, ਖੁਦ ਕੁਛ ਨਹੀਂ ਕਰਦੇ ਆਪ, ਕੁਦਰਤ ਦੇ ਰਾਹੀਂ ਜੋ ਕਰਵਾਉਂਦੇ ਨੇ ਸੋ ਕਰਵਾਉਂਦੇ ਨੇ। ਵਰਤੈ ਤਾਕੋ ਤਾਕ, ਤਾਕੋ ਤਾਕ ਹੁੰਦਾ ਕੇਵਲ ਇੱਕੋ ਇੱਕ ਆਪ ਹੀ ਵਰਤਦਾ ਸਾਰਿਆਂ ਥਾਵਾਂ ਦੇ ਵਿੱਚ, ਕੁਦਰਤ ਵਿੱਚ ਵੀ ਖੁਦ ਹੀ ਵਰਤ ਰਿਹਾ ਉਹ। ਕੁਦਰਤ ਨੂੰ ਸੱਤਾ ਵੀ ਵਾਹਿਗੁਰੂ ਨੇ ਹੀ ਦਿੱਤੀ ਹੋਈ ਹੈ, ਸਾਰਾ ਕੋਈ ਦਿੱਤਾ ਆਪ ਹੀ ਹੈ। ਜਿਵੇਂ ਕੋਈ ਬਹੁਤ ਵੱਡਾ ਬੰਦਾ ਆਪਣੇ ਕੋਈ ਨੌਕਰ ਰੱਖ ਕੇ ਉਹਨੂੰ ਅਥਾਰਟੀ ਦੇ ਦੇਵੇ ਇੰਨੀ ਵੀ ਇੰਨਾ ਇੱਕ ਕਰੋੜ ਰੁਪਈਆ ਤੂੰ ਖਰਚ ਸਕਦਾ, ਇੰਨਾ ਕੁਛ ਤੂੰ ਕਰ ਸਕਦਾ, ਆਹ ਸਾਰਾ ਕੁਛ ਕਰ ਸਕਦਾ। ਅਕਾਲ ਪੁਰਖ ਵਾਹਿਗੁਰੂ ਨੇ ਮਾਇਆ ਨੂੰ ਆਪਣੇ ਵਿੱਚੋਂ ਹੀ ਬਣਾ ਕੇ, ਕੁਦਰਤ ਨੂੰ ਬਣਾ ਕੇ, ਉਹਨੂੰ ਸ਼ਕਤੀ ਦੇ ਕੇ ਉਹਦੇ ਰਾਹੀਂ ਸਾਰਾ ਕੁਝ ਕਰਵਾਇਆ ਹੈ। ਜਿਨ੍ਹਾਂ ਨੂੰ ਇਹ ਸਾਰੀਆਂ ਗੱਲਾਂ ਸਮਝ ਪੈ ਗਈਆਂ, ਕਾਦਰ ਅਤੇ ਕੁਦਰਤ, ਕਾਦਰ ਨੇ ਕੁਦਰਤ ਨੂੰ ਬਣਾਇਆ ਹੈ। ਕਈ ਬੰਦੇ ਤਾਂ ਕੁਦਰਤ ਵਿੱਚ ਕੁਦਰਤ ਹੀ ਉਲਝ ਜਾਂਦੇ ਨੇ ਤੇ ਕਈ ਬੰਦੇ ਇਸ ਵਿੱਚੋਂ ਨਿਕਲ ਕੇ ਇਹ ਜਾਣ ਲੈਂਦੇ ਨੇ ਕਿ ਸਾਰੀ ਕੁਦਰਤ ਦਾ ਕਾਦਰ ਵਾਹਿਗੁਰੂ ਹੈ। ਜਦੋਂ ਆਪਾਂ ਨੂੰ ਇਹ ਗਿਆਨ ਹੋ ਗਿਆ ਵੀ ਸਾਰੀ ਕੁਦਰਤ ਦਾ ਮਾਲਕ ਵਾਹਿਗੁਰੂ ਆਪ ਹੈ, ਤਾਂ ਆਪਾਂ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੇ ਹਾਂ। ਪਰ ਕੁਦਰਤ ਤੋਂ ਬਿਨਾਂ ਬਣਦਾ ਕੁਛ ਨਹੀਂ। ਜੇ ਆਪਾਂ ਇਹ ਕਹੀਏ ਕਿ ਕੁਦਰਤ ਨੂੰ ਛੱਡ ਕੇ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਕਰ ਲਵਾਂਗਾ, ਮਹਾਰਾਜ ਕਹਿੰਦੇ ਐਸਾ ਵੀ ਨਾ ਕਰਿਓ, ਕਿਉਂਕਿ ਕੁਦਰਤ ਬਿਨਾਂ ਕੋਈ ਕੰਮ ਚੱਲਦਾ ਨਹੀਂ। ਵਾਹਿਗੁਰੂ ਤੇਰੀ ਕੁਦਰਤ ਤੋਂ ਬਲਿਹਾਰ ਜਾਈਏ, ਇਹ ਤਾਂ ਕਹਿਣਾ ਹੀ ਪੈਣਾ ਆਪਾਂ ਨੂੰ। ਜੇ ਆਪਾਂ ਕਹੀਏ ਵਾਹਿਗੁਰੂ ਤੋਂ ਇੱਥੋਂ ਬਲਿਹਾਰ ਜਾਈਏ, ਮਹਾਰਾਜ ਕਹਿੰਦੇ ਫੇਰ ਤੁਸੀਂ ਰਹਿਣਾ ਤਾਂ ਕੁਦਰਤ ਵਿੱਚ ਹੈ, ਰਹਿਣਾ ਆਪਾਂ ਨੇ ਕੁਦਰਤ ਵਿੱਚ ਹੈ, ਤੇ ਕੁਦਰਤ ਵਿੱਚ ਰਹਿੰਦਿਆਂ ਹੋਇਆਂ ਵਾਹਿਗੁਰੂ ਦੀ ਉਸਤਤ ਕਰਨੀ ਹੈ ਇਸ ਤਰੀਕੇ ਨਾਲ ਕਿ ਵਾਹਿਗੁਰੂ ਕੁਦਰਤ ਕਵਣ ਕਹਾਂ ਵਿਚਾਰ। ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੇ ਕਾਰ ਤੂੰ ਉਸਦਾ ਸਲਾਮ ਨਿਰੰਕਾਰ। ਇਸ ਕਰਕੇ ਉਹਦੀ ਕੁਦਰਤ ਤੋਂ ਵੀ ਬਲਿਹਾਰ ਜਾਈਏ, ਵਾਹਿਗੁਰੂ ਤੋਂ ਬਲਿਹਾਰ ਜਾਈਏ। ਵਾਸਤਵ ਚ ਦਸਵੇਂ ਪਾਤਸ਼ਾਹ ਕਹਿੰਦੇ ਅਸਲ ਵਿਚ ਵਾਹਿਗੁਰੂ ਹੀ ਕੁਦਰਤ ਰੂਪ ਬਣਿਆ ਹੋਇਆ ਹੈ। ਇਹ ਵੀ ਭੁਲੇਖਾ ਨਾ ਰੱਖਿਓ ਕਿ ਕੁਦਰਤ ਵੱਖਰੀ ਹੈ, ਵਾਹਿਗੁਰੂ ਹੀ ਕੁਦਰਤ ਹੈ। ਤੇ ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਜਪਾਂਗੇ ਤਾਂ ਇਹਦੇ ਵਿਚ ਕੁਦਰਤ ਵੀ ਆ ਜਾਣੀ ਹੈ ਤੇ ਪਰਮੇਸ਼ਰ ਵੀ ਆ ਜਾਣਾ, ਕਿਉਂਕਿ ਵਾਹਿਗੁਰੂ ਨਾਲੋਂ ਵਾਹਿਗੁਰੂ ਦੀ ਸ਼ਕਤੀ ਨੂੰ ਵੱਖਰਾ ਨਹੀਂ ਕਰ ਸਕਦੇ ਆਪਾਂ। ਵਾਹਿਗੁਰੂ ਦੀ ਸ਼ਕਤੀ ਅਤੇ ਵਾਹਿਗੁਰੂ ਇੱਕੋ ਹੀ ਰੂਪ ਨੇ, ਚਰਨ ਸਰਨ ਜੇ ਬਸਤ ਭਵਾਨੀ, ਇਹ ਉਹੀ ਕੁਦਰਤ ਹੈ। ਵਾਹਿਗੁਰੂ ਵਾਹਿਗੁਰੂ।
ਖਾਲਸਾ ਦੀ ਵਾਰ ਵਿਚ 464 ਅੰਗ ਤੇ ਪਹੁੰਚੇ ਆਪਾਂ। ਸੋ ਤੀਸਰਾ ਸਲੋਕ ਹੈ, ਤੀਸਰੇ ਸਲੋਕ ਦੀ ਪੌੜੀ ਹੈ, ਪੌੜੀ